ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕ ਬੰਦਨ ਸਿਮਰਾਂ ਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਤਿਆਵੋ ਹਿਰਦੈ ਤਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਪਿਸਾਲਾ ਤਾਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਵਾਹਿਗੁਰੂ ਜੀ ਸਲੋਕ ਮਹੱਲਾ ਚੌਥਾ ਮਲ ਜੂਈ ਭਰਿਆ ਨੀਲਾ ਕਾਲਾ ਖੇ ਧੋਲੜਾ ਤਿੰਨ ਵੇਮੁਖ ਵੇਮੁਖੈ ਨੂੰ ਪਾਇਆ ਪਾਸ ਨ ਦੇਈ ਕੋਈ ਬਹਿਣ ਜਗਤ ਮਹਿ ਗੁਹ ਪੜ ਸਗਵੀ ਮਲ ਲਾਏ ਮਨ ਮੁਖ ਆਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਆਪ ਜੀ ਗੁਰੂ ਚਰਨਾਂ 'ਚ ਬੈਠ ਕੇ ਗੁਰਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ ਭਾਈ ਪਰਮਜੀਤ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕਰ ਰਹੇ ਸੀ ਹੁਣ ਗੁਰੂ ਕੀ ਪਵਿੱਤਰ ਕਥਾ ਨਾਲ ਜੁੜ ਜਾਓ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਗੋਂਦੇ ਖੱਤਰੀ ਦੇ ਪੁੱਤਰ ਬੇਮੁੱਖ ਹੋ ਗਏ ਇਹਨਾਂ ਨੇ ਆਪਣੇ ਪਿਤਾ ਦੇ ਸਮੇਂ ਨੂੰ ਭੁਲਾ ਦਿੱਤਾ ਜਦੋਂ ਇਹਨਾਂ ਦਾ ਪਿਤਾ ਬੜਾ ਦੁਖੀ ਹੋ ਕੇ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਗਿਆ ਸੀ ਕਿ ਮਹਾਰਾਜ ਮੇਰੀ ਨਗਰੀ 'ਚ ਬੜੀਆਂ ਹੀ ਮਾੜੀਆਂ ਰੂਹਾਂ ਦਾ ਵਾਸਾ ਹੋ ਗਿਆ ਕਿਰਪਾ ਕਰਕੇ ਮੇਰੀ ਨਗਰੀ ਨੂੰ ਕਿਰਪਾ ਨਾਲ ਵਸਾਓ ਅਤੇ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਭੇਜਿਆ ਸੀ ਅਤੇ ਗੁਰੂ ਅਮਰਦਾਸ ਜੀ ਨੇ ਆ ਕੇ ਇੱਥੋਂ ਮਾੜੀਆਂ ਰੂਹਾਂ ਕੱਢ ਕੇ ਮਹਾਂਪੁਰਸ਼ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਗੁਰਸਿੱਖਾਂ ਦਾ ਕੇਂਦਰ ਸ੍ਰੀ ਗੋਬਿੰਦਵਾਲ ਸਾਹਿਬ ਬਣਾਇਆ ਸੀ ਉਹਦੇ ਪੁੱਤਰ ਇੱਥੋਂ ਦੇ ਚੌਧਰੀ ਬਣ ਗਏ ਗੋਂਦਾ ਤਾਂ ਚੜ੍ਹਾਈ ਕਰ ਗਿਆ ਜਿੰਨਾ ਚਿਰ ਗੋਂਦਾ ਜਿਉਂਦਾ ਰਿਹਾ ਗੁਰੂ ਘਰ ਨੂੰ ਮੰਨਦਾ ਰਿਹਾ ਪਰ ਜਦੋਂ ਉਹਦੀ ਮੌਤ ਹੋਈ ਉਹਦੇ ਪੁੱਤਰ ਚੌਧਰੀ ਬਣੇ ਹੰਕਾਰ ਵਿੱਚ ਆ ਗਏ ਇਸ ਹੰਕਾਰ ਵਿੱਚ ਵੀ ਅਸੀਂ ਚੌਧਰੀ ਹਾਂ ਗੁਰੂ ਕਿਆਂ ਨੂੰ ਚਾਹੀਦਾ ਸਾਨੂੰ ਟੈਕਸ ਦੇਣ ਸਾਨੂੰ ਮਾਮਲਾ ਦੇਣ ਪੈਸੇ ਦੇਣ ਇਹ ਸੋਚਦੇ ਰਹੇ ਕਾਫੀ ਸਮਾਂ ਅਤੇ ਫਿਰ ਗੁਰੂ ਸਾਹਿਬ ਕੋਲ ਆ ਕੇ ਇੱਕ ਦਿਨ ਕਹਿਣ ਲੱਗੇ ਕਿ ਤੁਸੀਂ ਸਾਨੂੰ ਟੈਕਸ ਦਿਆ ਕਰੋ, ਸਾਡਾ ਮਾਮਲਾ ਤਾਰਿਆ ਕਰੋ, ਸਾਡੇ ਸ਼ਹਿਰ 'ਚ ਸਾਡੇ ਨਗਰ 'ਚ ਰਹਿੰਦੇ ਹੋ ਅਤੇ ਹੁਣ ਤੁਸੀਂ ਸਾਨੂੰ ਕੁਛ ਨਾ ਕੁਛ ਪੈਸੇ ਦਿਆ ਕਰੋ। ਮਹਾਰਾਜ ਕਹਿੰਦੇ ਭਾਈ ਲੰਗਰ ਜਿੰਨਾ ਮਰਜ਼ੀ ਛਕੋ, ਸੰਗਤਾਂ ਛਕ ਰਹੀਆਂ ਨੇ, ਤੁਸੀਂ ਵੀ ਸਣੇ ਪਰਿਵਾਰ ਆ ਕੇ ਇੱਥੇ ਲੰਗਰ ਛਕੋ, ਪਰ ਪੈਸਾ ਨਾ ਅਸੀਂ ਲੈਂਦੇ ਹਾਂ ਨਾ ਦਿੰਦੇ ਹਾਂ। ਉਹ ਕਹਿੰਦੇ ਫਿਰ ਇਹ ਤਾਂ ਗੱਲ ਬਣਨੀ ਨਹੀਂ, ਅਸੀਂ ਤਾਂ ਪੈਸੇ ਹੀ ਲੈਣੇ। ਮਹਾਰਾਜ ਕਹਿੰਦੇ ਪੈਸੇ ਸਾਡੇ ਕੋਲ ਹੈ ਨਹੀਂ ਜਿਹੜੇ ਤੁਹਾਨੂੰ ਦਈਏ। ਅਤੇ ਸਾਧ ਸੰਗਤ ਜੀ ਫਿਰ ਉਹ ਦਿੱਲੀ ਚਲੇ ਗਏ ਬਾਦਸ਼ਾਹ ਦੇ ਕੋਲ, ਉੱਥੇ ਜਾ ਕੇ ਫਰਿਆਦ ਕਰਨ ਲੱਗੇ। ਉਦੋਂ ਦਾ ਰਿਵਾਜ਼ ਸੀ ਵੀ ਜਿਹੜਾ ਫਰਿਆਦ ਕਰਦਾ ਸੀ ਉਹਨੂੰ ਕਾਲੇ ਰੰਗ ਦਾ ਕੋਟ ਪਾਉਣਾ ਪੈਂਦਾ ਸੀ, ਜਿਹੜਾ ਉੱਥੇ ਪਿਆ ਹੁੰਦਾ ਸੀ। ਉਹ ਬਹੁਤ ਸਾਰੇ ਲੋਕ ਉਹਨੂੰ ਪਾਉਂਦੇ ਸਨ, ਇਸ ਕਰਕੇ ਮੈਲਾ ਕੁਚੈੜਾ ਗੰਦਾ ਨੀਲਾ ਕਾਲਾ ਜਿਹਾ ਉਹਨੂੰ ਪਾ ਕੇ ਖਲੋ ਕੇ ਫਰਿਆਦ ਕਰਨੀ ਪੈਂਦੀ ਸੀ। ਉਹ ਗੰਦਾ ਕੋਟ ਪਾ ਕੇ ਅਕਬਰ ਦੇ ਦਰਬਾਰ 'ਚ ਖੜ੍ਹੇ ਹੋਏ। ਅਕਬਰ ਬਾਦਸ਼ਾਹ ਨੇ ਜਦੋਂ ਗੱਲ ਸੁਣੀ ਤਾਂ ਇੱਕ ਪਠਾਨ ਕੋਲ ਖੜ੍ਹਾ ਸੀ, ਉਹਨੇ ਗੁਰੂ ਘਰ ਦੀ ਮਹਿਮਾ ਬਾਦਸ਼ਾਹ ਨੂੰ ਦੱਸੀ ਕਿ ਬਾਦਸ਼ਾਹ ਇਹ ਗੁਰੂ ਅਮਰਦਾਸ ਦੇ ਖਿਲਾਫ਼ ਸ਼ਿਕਾਇਤ ਕਰ ਰਹੇ ਨੇ, ਜਿਨ੍ਹਾਂ ਦੀ ਕਿਰਪਾ ਨਾਲ ਆਪਣਾ ਚਿਤੌੜਗੜ੍ਹ ਦਾ ਮੋਰਚਾ ਫਤਿਹ ਹੋਇਆ ਸੀ। ਅਕਬਰ ਬਾਦਸ਼ਾਹ ਨੇ ਜੁੱਤੀਆਂ ਮਾਰ ਕੇ ਦਰਬਾਰ 'ਚੋਂ ਕਢਾ ਤਾ। ਕਹਿੰਦੇ ਤੁਸੀਂ ਉਸ ਸੱਚੇ ਪਾਤਸ਼ਾਹ ਦੇ ਖਿਲਾਫ਼ ਸ਼ਿਕਾਇਤ ਕਰਦੇ ਹੋ ਜਿਨ੍ਹਾਂ ਦੀ ਕਿਰਪਾ ਨਾਲ ਮੇਰਾ ਰਾਜ ਕੰਮ ਚੱਲ ਰਿਹਾ, ਸਾਰਾ ਸੰਸਾਰ ਸੁਖੀ ਵੱਸ ਰਿਹਾ, ਜਿਨ੍ਹਾਂ ਦੀ ਕਿਰਪਾ ਨਾਲ ਦੇਸ਼ ਵਿੱਚ ਸ਼ਾਂਤੀ ਭਗਤੀ ਸਿਮਰਨ ਦੀ ਲਹਿਰ ਚੱਲ ਰਹੀ ਹੈ। ਅਕਬਰ ਬਾਦਸ਼ਾਹ ਨੇ ਇਹਨਾਂ ਦੀ ਗੱਲ ਨਹੀਂ ਸੁਣੀ, ਉੱਥੋਂ ਜੁੱਤੀਆਂ ਖਾ ਕੇ ਇਹ ਵਾਪਸ ਆਪਣੇ ਪਿੰਡ ਗੋਇੰਦਵਾਲ ਸਾਹਿਬ ਕਿਵੇਂ ਆਏ, ਨੌਕਰ ਵੀ ਸੀ ਅਤੇ ਮਾਲਕ ਵੀ ਦੋਵੇਂ ਹੀ, ਇਹ ਉੱਥੋਂ ਆਏ। ਅਤੇ ਸਾਧ ਸੰਗਤ ਜੀ, ਗੁਰੂ ਰਾਮਦਾਸ ਜੀ ਨੇ ਉਹ ਸਾਰੀ ਕਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੌੜੀ ਦੀ ਵਾਰ 'ਚ ਲਿਖੀ ਹੈ। ਉਹ ਬਚਨ ਤੋਂ ਸਾਨੂੰ ਇਹ ਵੀ ਉਪਦੇਸ਼ ਮਿਲਦਾ ਵੀ ਗੁਰੂ ਦੀ ਨਿੰਦਾ ਨਹੀਂ ਕਰਨੀ, ਗੁਰੂ ਘਰ ਦੇ ਵਿਰੋਧੀ ਨਹੀਂ ਬਣਨਾ। ਜਿਹੜਾ ਗੁਰੂ ਘਰ ਦਾ ਵਿਰੋਧੀ ਬਣਦਾ, ਗੁਰੂ ਘਰ ਨਾਲ ਮੱਥਾ ਲਾਉਂਦਾ, ਉਹ ਅੱਜ ਵੀ ਨਹੀਂ, ਉਹ ਕੱਲ੍ਹ ਵੀ ਨਹੀਂ, ਉਹਦਾ ਬੇੜਾ ਗਰਕ ਹੋ ਜਾਂਦਾ, ਉਹਦਾ ਕੱਖ ਵੀ ਨਹੀਂ ਰਹਿੰਦਾ। ਇਸ ਕਰਕੇ ਮਨ ਨੀਵਾਂ ਰੱਖ ਕੇ ਗੁਰੂ ਘਰ ਦੀ ਸੇਵਾ ਅਤੇ ਗੁਰੂ ਘਰ ਦੇ ਤਾਬੇ ਚੱਲਣਾ ਚਾਹੀਦਾ ਹੈ। ਜਿਹੜੇ ਇਸ ਘਰ ਨਾਲ ਮੱਥਾ ਲਾਉਣਗੇ ਉਹ ਤਬਾਹ ਹੋ ਜਾਣਗੇ। ਪਿਛਲਾ ਸਾਰਾ ਇਤਿਹਾਸ ਇਸ ਗੱਲ ਦਾ ਗਵਾਹ ਹੈ। ਆਓ ਆਪਾਂ ਸੁਣੀਏ ਕਥਾ, ਗੁਰੂ ਰਾਮਦਾਸ ਸਾਹਿਬ ਜੀ ਚੌਥੇ ਪਾਤਸ਼ਾਹ ਗੌੜੀ ਦੀ ਵਾਰ ਵਿੱਚ ਇਹ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਨੇ। ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਲੋਕ ਮਹੱਲਾ ਚੌਥਾ।
ਚੌਥੇ ਪਾਤਸ਼ਾਹ ਜੀ ਸਲੋਕ ਉਚਾਰਨ ਕਰਦੇ ਹਨ।
ਮਲ ਜੂਈ ਭਰਿਆ ਨੀਲਾ ਕਾਲਾ ਖੇਤੋਲੜਾ।
ਉਹ ਜਿਹੜੇ ਦੋਵੇਂ ਨੌਕਰ ਦੇ ਮਾਲਕ ਗੁਰੂ ਸਾਹਿਬ ਦੇ ਖਿਲਾਫ਼ ਸ਼ਿਕਾਇਤ ਕਰਨ ਗਏ ਨੇ ਦਿੱਲੀ, ਉਹਨਾਂ ਦੇ ਗਲ ਵਿੱਚ ਨੀਲਾ ਕਾਲਾ ਖਿਦੋਲੜਾ, ਖਿਦੋਲੜਾ ਕਹਿੰਦੇ ਨੇ ਖਿੱਦੂ ਲੀਰਾਂ ਦਾ ਬਣਿਆ ਹੋਇਆ ਗੰਦਾ ਜਿਹਾ ਮੈਲਾ, ਮਲ ਜੂਈ ਭਰਿਆ, ਮੈਲ ਵੀ ਬੜੀ ਉਹਨੂੰ, ਕਿਉਂਕਿ ਜਿਹੜੇ ਬੰਦੇ ਨੂੰ, ਜਿਹੜੇ ਕੋਟ ਨੂੰ 100 ਬੰਦਾ ਰੋਜ਼ ਪਹਿਨਦਾ ਅਤੇ ਧੋਣਾ ਥੋੜ੍ਹਾ, ਉਹ ਤਾਂ ਉੱਥੇ ਪਿਆ ਹੀ ਰਹਿਣਾ। ਕਚਹਿਰੀਆਂ ਦੇ ਵਿੱਚ, ਕੋਟਾਂ ਵਿੱਚ ਅਕਸਰ ਆਪਾਂ ਦੇਖਦੇ ਹਾਂ ਵੀ ਸਫਾਈ ਸਫੂਈ ਨਾ ਮਾਤਰੀ ਹੁੰਦੀ ਹੈ, ਸਾਂਝਾ ਖਾਤਾ ਹੁੰਦਾ ਅਤੇ ਸਾਰੇ ਉੱਥੇ ਆ ਕੇ ਬੈਠਦੇ ਹਨ। ਸੋ ਇੱਥੋਂ ਦਾ ਰਿਵਾਜ਼ ਕੁਝ ਹੋਰ ਹੈ ਅਤੇ ਆਪਣੇ ਇੰਡੀਆ ਦਾ ਤਾਂ ਸਰਿਆ ਹੀ ਪਿਆ। ਤੋ ਉੱਥੇ ਕਹਿੰਦੇ ਵੀ ਉਹ ਜਿਹੜਾ ਕੋਟ ਸੀਗਾ ਉਹਨੂੰ ਸੈਂਕੜੇ ਬੰਦੇ ਰੋਜ਼ ਪਹਿਨਦੇ ਸਨ, ਜਿਹੜੇ ਫਰਿਆਦ ਕਰਨ ਆਉਂਦੇ ਸਨ। ਇਸ ਕਰਕੇ ਵੀ ਉਹ ਲੋਕਾਂ ਦੀਆਂ ਜੂਆਂ ਅਤੇ ਮੈਲ ਨਾਲ ਭਰਿਆ, ਮਲ ਜੂਈ ਭਰਿਆ, ਮੈਲ ਨਾਲ ਅਤੇ ਜੂਆਂ ਨਾਲ ਭਰਿਆ ਹੋਇਆ, ਨੀਲਾ ਕਾਲਾ, ਨੀਲਾ ਕਾਲਾ ਜਿਹਾ ਹੋਇਆ ਪਿਆ ਮੈਲ ਨਾਲ, ਖਿਦੋਲੜਾ ਲੀਰਾਂ ਦਾ ਬਣਿਆ ਹੋਇਆ ਕੋਟ
ਨੂੰ ਪਾਇਆ।
ਉਹ ਬੇਮੁੱਖਾਂ ਨੂੰ, ਦੋਵਾਂ ਨੂੰ ਸਾਧ ਸੰਗਤ ਜੀ, ਤਿੰਨ ਬੇਮੁੱਖ ਜਿਹੜੇ ਗੁਰੂ ਤੋਂ ਬੇਮੁੱਖ ਸਨ, ਉਹਨਾਂ ਬੇਮੁੱਖਾਂ ਨੂੰ ਉਹ ਕੋਟ ਉੱਥੇ ਪਾਉਣਾ ਪਿਆ। ਉਹ ਪਾ ਕੇ ਉਹਨਾਂ ਨੂੰ ਬਾਦਸ਼ਾਹ ਦੀ ਕਚਹਿਰੀ ਵਿੱਚ ਫਰਿਆਦ ਕਰਨੀ ਪਈ।
ਹਾਂਜੀ, ਪਾਸ ਨਾ ਦੇਈ ਕੋਈ ਬਹਿਣ ਜਗਤ ਮਹਿ।
ਉਹਨਾਂ ਨੂੰ ਕੋਈ ਹੁਣ ਲੋਕਾਂ ਦੇ ਵਿੱਚ, ਜਗਤ ਵਿੱਚ ਕੋਲ ਨਹੀਂ ਬਹਿਣ ਦਿੰਦਾ। ਕਿਉਂ? ਉਹ ਗੁਰੂ ਦੇ ਦੁਰਕਾਰੇ ਗਏ ਹਨ, ਗੁਰੂ ਘਰ ਦੀ ਨਿੰਦਾ ਕਰਨ ਲਈ ਗਏ ਨੇ, ਇਸ ਕਰਕੇ ਕੋਈ ਵੀ ਇਨਸਾਨ ਉਹਨਾਂ ਨੂੰ ਆਪਣੇ ਲਾਗੇ ਨਹੀਂ ਬਹਿਣ ਦਿੰਦਾ। ਹਾਂਜੀ,
ਗੁਰ ਪੜ ਸਗਵੀ ਮਲ ਲਾਏ ਮਨਮੁਖ ਆਇਆ,
ਉਹ ਉਹਨਾਂ 'ਤੇ ਗੰਦਗੀ ਪਈ ਹੈ, ਸਗਵੀ ਗੰਦਗੀ, ਹੋਰ ਗੰਦਗੀ ਪਈ ਹੈ, ਹੋਰ ਮੈਲੇ ਹੋ ਕੇ ਉਹ ਦਿੱਲੀ ਤੋਂ ਜੁੱਤੀਆਂ ਖਾ ਕੇ ਵਾਪਸ ਪਰਤੇ ਹਨ।
ਪਰਾਈ ਜੋ ਨਿੰਦਾ ਚੁਗਲੀ ਨੂੰ ਬੇਮੁਖ ਕਰਕੇ ਭੇਜਿਆ,
ਜਿਹੜਾ ਨੂੰ ਪਰਾਈ ਨਿੰਦਾ ਚੁਗਲੀ ਦਾ ਸ਼ੌਂਕ ਸੀ, ਪਰਾਈ ਨਿੰਦਾ ਗੁਰੂ ਦੀ ਨਿੰਦਾ ਕਰਨ ਲਈ ਗੁਰੂ ਤੋਂ ਬੇਮੁਖ ਹੋ ਕੇ ਗਏ ਸਨ, ਹੁਣ ਵੱਡੇ ਭਾਈ ਨੇ ਛੋਟੇ ਨੂੰ ਭੇਜਿਆ ਸੀ ਵੀ ਤੂੰ ਜਾ, ਅਤੇ ਨਾਲ ਉਹਨੂੰ ਨੌਕਰ ਦਿੱਤਾ ਸੀ ਇੱਕ, ਉੱਥੇ ਜਾ ਕੇ ਕਚਹਿਰੀ 'ਚ ਫਰਿਆਦ ਕਰਨ ਲਈ ਜੋ ਬੇਮੁਖਾਂ ਨੇ ਭੇਜਿਆ ਸੀ।
ਉੱਥੇ ਭੀਮ ਕਾਲਾ ਦੋਹਾਂ ਬੇਮੁੱਖਾਂ ਦਾ ਕਰਾਇਆ,
ਉੱਥੇ ਵੀ ਬਾਦਸ਼ਾਹ ਦੀ ਕਚਹਿਰੀ ਵਿੱਚ ਦੋਵਾਂ ਬੇਮੁੱਖਾਂ ਦਾ ਮੂੰਹ ਕਾਲਾ ਹੋ ਗਿਆ, ਉੱਥ ਕੇ ਮੂੰਹ 'ਤੇ ਕਾਲਖ ਮਲੀ ਗਈ। ਨਿੰਦਾ ਚੁਗਲੀ ਕਰਨ ਵਾਲੇ ਦਾ ਮੂੰਹ ਕਾਲਾ ਹੁੰਦਾ ਹੀ ਹੈ, ਸੋ ਨਿੰਦਾ ਕੀਤੀ ਗੁਰੂ ਦੀ, ਸੱਚੇ ਪਾਤਸ਼ਾਹ ਦੀ ਨਿੰਦਾ, ਨਿੰਦਾ ਤਾਂ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ, ਨਿੰਦਾ ਭਲੀ ਕਿਸੇ ਕੀ ਨਾ ਹੀ, ਮਨਮੁੱਖ ਮੁਗਧ ਕਰਨ, ਮਨਮੁੱਖ ਬੰਦ ਨਿੰਦਾ ਕਰਦੇ ਨੇ, ਭਲੇ ਪੁਰਸ਼ ਕਦੀ ਕਿਸੇ ਦੀ ਨਿੰਦਾ ਨਹੀਂ ਕਰਦੇ, ਪਰ ਜਿਹੜੇ ਮਾੜੇ ਪੁਰਸ਼ ਨਿੰਦਾ ਕਰਦੇ ਅਖੀਰ ਮੂੰਹ ਕਾਲਾ ਹੁੰਦਾ। ਨਿੰਦਕ ਕਾ ਮੂੰਹ ਕਾਲਾ ਹੋਆ ਦੀਨ ਦੁਨੀਆ ਕੇ ਦਰਬਾਰ, ਦੀਨ ਦੁਨੀਆ ਦੋਵਾਂ ਜਹਾਨਾਂ 'ਚ ਨਿੰਦਕ ਦਾ ਮੂੰਹ ਕਾਲਾ ਹੁੰਦਾ, ਉੱਥੇ ਵੀ ਮੂੰਹ ਕਾਲਾ ਦੋਵਾਂ ਬੇਮੁੱਖਾਂ ਦਾ ਕਰਾਇਆ, ਉੱਥੇ ਵੀ ਦੋਵਾਂ ਬੇਮੁੱਖਾਂ ਦਾ ਮੂੰਹ ਕਾਲਾ ਹੋਇਆ ਹੈ।
ਤਤ ਸੁਣਿਆ ਸਬਤ ਜਗਤ ਵਿੱਚ ਭਾਈ ਬੇਮੁੱਖ ਜਣੈ ਸੁਣੈ, ਨਫਰੋ ਪੌਲੀ ਪਾਉਂਦੀ ਫਾਵਾ ਹੋਏ ਕਹਿ ਉੱਠ ਘਰ ਆਇਆ।
ਤੜ ਸੁਣਿਆ ਸਬਤ ਜਗਤ ਵਿੱਚ ਭਾਈ, ਉਸੇ ਵੇਲੇ ਸਾਰੀ ਦੁਨੀਆ 'ਚ ਫੌਰਨ ਹੀ ਖਬਰ ਫੈਲ ਗਈ, ਕਿਉਂਕਿ ਇਹੋ ਜਿਹੀ ਖਬਰ ਬੜੀ ਛੇਤੀ ਫੈਲਦੀ, ਚੰਗੀ ਖਬਰ ਜਿਹੜੀ ਹੋਵੇ ਕਿਸੇ ਦੀ ਵਡਿਆਈ ਦੀ, ਕਿਸੇ ਦੀ ਖੂਬੀ ਦੀ, ਉਹ ਤਾਂ ਹੌਲੇ ਹੌਲੇ ਫੈਲਦੀ ਹੈ, ਅਤੇ ਜੇ ਕਿਸੇ ਦੀ ਨਿੰਦਾ ਦਾ ਟਾਈਮ ਵਾ ਫਿਰ ਇੱਕ ਮਿੰਟ ਲੋਕ ਗੋਡੇ ਬੰਨ੍ਹ ਦਿੰਦੇ ਹਨ। ਸੋ ਸਾਧ ਸੰਗਤ ਜੀ, ਉਸੇ ਵੇਲੇ ਹੀ ਸਾਰੇ ਪਾਸੇ ਜੰਗਲ ਦੀ ਅੱਗ ਦੀ ਤਰ੍ਹਾਂ ਇਹ ਖਬਰ ਫੈਲੀ ਵੀ ਗੁਰੂ ਅਮਰਦਾਸ ਦੀ ਨਿੰਦਾ ਕਰਨ ਵਾਲਾ ਗੋਂਦੇ ਦਾ ਪੁੱਤਰ ਬੇਮੁੱਖ ਸਣੇ ਨਫਰੇ, ਨੌਕਰ ਦੇ ਸਮੇਤ ਪੌਲੀ ਪਾਉਂਦੀ ਜੁੱਤੀਆਂ ਪੈਂਦੀਆਂ ਹੋ ਫਾਵਾ ਹੋਏ ਕਿ ਉੱਠ ਘਰ ਆਇਆ। ਫਾਵਾ ਕਹਿੰਦੇ ਵੀ ਜਿਹਨੂੰ ਬਹੁਤ ਸਾਰੀ ਜੁੱਤੀਆਂ ਪੈਂਦੀਆਂ ਹੋਣ ਅਤੇ ਉਹਨੂੰ ਪਤਾ ਹੀ ਨਹੀਂ ਰਹਿੰਦਾ ਵੀ ਗਾਂਹ ਕੀ ਅਤੇ ਪਿਛਾਂ ਕੀ, ਉਹ ਬੌਂਤਲ ਜਾਂਦਾ ਹੈ, ਪੰਜਾਬੀ ਜਿਹਾ ਦਿਨੇ ਫਾਵਾ ਹੋ ਗਿਆ, ਬੌਂਦਲ ਗਿਆ, ਜਾਂ ਕਹਿ ਲਓ ਵੀ ਉਹਨੂੰ ਆਪਣੇ ਆਪ ਦੀ ਸੋਝੀ ਨਹੀਂ ਰਹੀ, ਭਮਤਰਿਆ, ਇੱਦਾਂ ਉੱਥੋਂ ਫਿਰ ਫਾਵਾ ਹੋਏ ਕਿ ਉੱਠ ਘਰ ਆਇਆ, ਉੱਠ ਕੇ ਵਾਪਸ ਨਗਰ ਗੋਇੰਦਵਾਲ ਸਾਹਿਬ ਵੱਲ ਆ ਗਿਆ। ਹਾਂਜੀ,
ਅੱਗੇ ਸੰਗਤੀ ਕੁੜਮੀ ਬੇਮੁੱਖ ਰਲਣਾ ਨਾ ਮਿਲੇ,
ਅੱਗੇ ਫਿਰ ਗੁਰੂ ਕੀ ਸੰਗਤ ਵਿੱਚ ਤਾਂ ਬਹਿਣ ਜੋਗਾ ਹੈ ਨਹੀਂ, ਕਿਉਂਕਿ ਗੁਰੂ ਦਾ ਨਿੰਦਕ ਹੈ, ਗੁਰੂ ਦੀ ਸੰਗਤ ਮੂੰਹ ਨਹੀਂ ਲਾਉਂਦੀ ਵੀ ਸਾਡੇ ਗੁਰੂ ਦੀ ਨਿੰਦਾ ਕਰਦਾ, ਸੰਗਤ 'ਚ ਵੀ ਬਹਿਣ ਜੋਗਾ ਨਹੀਂ। ਕੁੜਮੀ ਆਪਣੇ ਕੁੜਮਾਂ ਵਿੱਚ, ਕੋੜਵਿਆਂ ਵਿੱਚ, ਬਰਾਦਰੀ 'ਚ, ਭਾਈਚਾਰੇ 'ਚ, ਰਿਸ਼ਤੇਦਾਰੀ 'ਚ, ਉੱਥੇ ਵੀ ਨਹੀਂ ਬਹਿਣ ਜੋਗਾ ਕਿਉਂਕਿ ਜੁੱਤੀਆਂ ਪਈਆਂ ਨੇ। ਅੱਗੇ ਸੰਗਤੀ ਸੰਗਤ 'ਚ ਬਹਿਣ ਜੋਗੇ ਵੀ ਨਹੀਂ, ਕੁੜਮਾਂ ਵਿੱਚ, ਬਰਾਦਰੀ 'ਚ, ਭਾਈਚਾਰੇ 'ਚ, ਕੋੜਵੇਂ 'ਚ ਬਹਿਣ ਜੋਗੇ ਵੀ ਨਹੀਂ, ਅਤੇ ਫਿਰ ਕਹਿੰਦੇ ਉਸ ਤੋਂ ਬਾਅਦ, ਹਾਂਜੀ,
ਰਲਣਾ ਨਾ ਮਿਲੇ ਤਾਂ ਵਹੁਟੀ ਭਤੀਜੀ ਫਿਰ ਘਰ ਆਣ ਘਰ ਆ ਪਾਇਆ,
ਫਿਰ ਵਹੁਟੀ ਭਤੀਜੀ ਆਣ ਘਰ ਪਾਇਆ, ਫਿਰ ਵਹੁਟੀਆਂ ਭਤੀਜੀਆਂ ਜਨਾਨੀਆਂ ਕੁੜੀਆਂ ਜਾ ਕੇ ਲੁੱਕ ਗਏ, ਫਿਰ ਹੋਰ ਕਿੱਥੇ ਜਾਣਾ ਸੀ, ਘਰ 'ਚ ਹੀ ਅੰਦਰ ਲੁੱਕਣਾ ਸੀ, ਫਿਰ ਵਹੁਟੀ ਭਤੀਜੀ, ਵਹੁਟੀ ਭਤੀਜੀ ਦਾ ਮਤਲਬ ਵੀ ਘਰ ਦੀਆਂ ਬੀਬੀਆਂ ਜਿਹੜੇ ਘਰ 'ਚ ਵਿਚਾਰੀਆਂ ਭਾਂਡੇ ਭੁੰਡੇ ਮਾਂਝਦੀਆਂ ਘਰ 'ਚ ਰਹਿੰਦੀਆਂ, ਉਹਨਾਂ ਦਾ ਉੱਥੇ ਹੀ ਅੰਦਰ ਲੁੱਕ ਕੇ, ਜਿਵੇਂ ਬੀਬੀਆਂ ਪੁਰਾਣੇ ਜ਼ਮਾਨੇ 'ਚ ਘੁੰਡ ਕੱਢ ਕੇ ਰਹਿੰਦੀਆਂ ਸੀ ਨਾ, ਪਹਿਲਾਂ ਬੰਦੇ ਹੀ ਕੰਮ ਕਰਦੇ ਹੁੰਦੇ ਸੀ ਬਾਹਰ ਲੈਣ ਦੇਣ, ਅਤੇ ਬੀਬੀਆਂ ਦਾ ਘਰ 'ਚ ਪ੍ਰਸ਼ਾਦਾ ਪਾਣੀ ਬਣਾਉਣਾ, ਘਰ ਦਾ ਰੋਟੀ ਟੁੱਕਰ ਕਰਨਾ, ਅਤੇ ਉਹ ਫਿਰ ਬਾਹਰ ਪੰਚਾਇਤ 'ਚ ਬਹਿਣ ਜੋਗੇ ਚੌਧਰੀ ਨਹੀਂ ਰਹੇ, ਬਸ ਫਿਰ ਲੁੱਕ ਕੇ ਜਨਾਨੀਆਂ ਵਿੱਚ ਲੁੱਕ ਕੇ ਬਹਿ ਗਏ ਹਨ। ਹਾਂਜੀ,
ਹਾਲਤ ਪਲਤ ਦੋਵੇਂ ਗਏ,
ਗੁਰੂ ਅਮਰਦਾਸ ਦੀ ਨਿੰਦਾ ਕਰਨ ਕਰਕੇ ਇਹਨਾਂ ਦੇ ਹਾਲਤ ਪਲਤ ਦੋਵੇਂ ਹੀ ਚਲੇ ਗਏ, ਲੋਕ ਵੀ ਗਿਆ ਅਤੇ ਪਰਲੋਕ ਵੀ ਗਿਆ। ਹਾਂਜੀ,
ਨਿਤ ਭੁੱਖਾ ਕੂਕੇ ਤਿਹਾਇਆ।
ਨਿਤ ਹੀ ਹਰ ਰੋਜ਼ ਹੀ ਇਹ ਫਿਰ ਕੂਕਾਂ ਮਾਰਦੇ ਨੇ ਭੁੱਖੇ ਤਿਹਾਏ।
ਧੰਨ ਧੰਨ ਸੁਆਮੀ ਕਰਤਾ ਪੁਰਖ ਹੈ।
ਸਤਿਗੁਰੂ ਰਾਮਦਾਸ ਜੀ ਲਿਖਦੇ ਨੇ ਕਿ ਸਾਡਾ ਪਰਮੇਸ਼ੁਰ ਕਰਤਾ ਪੁਰਖ ਵਾਹਿਗੁਰੂ ਮਾਲਕ ਧੰਨ ਹੈ। ਧੰਨ ਹੈ ਉਹ ਜਿਹੜੇ ਹੱਥ ਵਿੱਚ ਇਨਸਾਫ ਦੀ ਤੱਕੜੀ ਹੈ, ਜਿਹੜਾ ਪੂਰੀ ਧੋਲਦਾ ਹੈ, ਕਦੀ ਕਿਸੇ ਦੇ ਨਾਲ ਵਾਅਦਾ ਨਹੀਂ ਕਰਦਾ। ਜੋ ਜਿਹੋ ਜਿਹਾ ਕੋਈ ਕੰਮ ਕਰਦਾ ਹੈ ਵਾਹਿਗੁਰੂ ਉਹੋ ਜਿਹਾ ਫਲ ਦਿੰਦਾ। ਚੰਗਾ ਕਰਨ ਵਾਲੇ ਨੂੰ ਚੰਗਾ ਅਤੇ ਮਾੜਾ ਕਰਨ ਵਾਲੇ ਨੂੰ ਮਾੜਾ ਫਲ ਮਿਲਦਾ ਹੈ। ਹਾਂਜੀ,
ਜਿਨ ਨਿਆਉ ਸੱਚ ਬਹਿ ਆਪ ਕਰਾਇਆ।
ਕਰਤਾ ਪੁਰਖ ਹਮੇਸ਼ਾ ਸਹੀ ਇਨਸਾਫ ਕਰਦਾ ਹੈ। ਧੰਨ ਹੈ ਉਹ। ਦੁਨਿਆਵੀ ਕਚਹਿਰੀਆਂ ਦੇ ਵਿੱਚ ਤਾਂ ਕਈ ਵਾਰੀ ਵਾਧੇ ਘਾਟੇ ਹੋ ਸਕਦੇ ਨੇ। ਕਈ ਵਾਰੀ ਕੋਈ ਬੰਦਾ ਕਾਤਲ ਹੁੰਦਾ, ਕਤਲ ਕੀਤਾ ਹੁੰਦਾ, ਪਰ ਗਵਾਹੀਆਂ ਨਹੀਂ ਹੋ ਸਕਦੀਆਂ, ਉਹ ਬਰੀ ਹੋ ਜਾਂਦਾ, ਉਹਨੂੰ ਸਜ਼ਾ ਨਹੀਂ ਹੁੰਦੀ। ਅਤੇ ਕਈ ਵਾਰੀ ਕਿਸੇ ਬੰਦੇ ਨੇ ਵਿਚਾਰੇ ਨੇ ਕੀਤਾ, ਕੁਛ ਨਹੀਂ ਹੁੰਦਾ, ਪਰ ਗਵਾਹੀਆਂ ਇਹੋ ਜਿਹੀਆਂ ਹੁੰਦੀਆਂ ਨੇ, ਕੇਸ ਐਸਾ ਹੁੰਦਾ, ਉਹਨੂੰ ਸਜ਼ਾ ਹੋ ਜਾਂਦੀ ਹੈ। ਇਸ ਦੁਨਿਆਵੀ ਕਚਹਿਰੀ 'ਚ ਵਾਧਾ ਘਾਟਾ ਹੋ ਸਕਦਾ, ਪਰ ਵਾਹਿਗੁਰੂ ਦੀ ਕਚਹਿਰੀ 'ਚ ਵਾਧਾ ਘਾਟਾ ਕੋਈ ਨਹੀਂ। ਜਿੰਨਾ ਕਿਸੇ ਦਾ ਕਸੂਰ ਹੈ ਉਨੀ ਸਜ਼ਾ ਮਿਲਣੀ ਮਿਲਣੀ ਹੈ, ਜੇ ਨਹੀਂ ਕੋਈ ਕਸੂਰ ਤਾਂ ਨਹੀਂ ਮਿਲਣੀ। ਹਾਂਜੀ,
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ।
ਜਿਹੜਾ ਪੂਰੇ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਮਹਾਰਾਜ ਗੁਰੂ ਅਮਰਦਾਸ ਦੀ ਪੂਰੇ ਦੀ ਨਿੰਦਾ ਕਰਦਾ ਹੈ।
ਸੋ ਸੱਚਾ ਮਾਰ ਪਚਾਇਆ।
ਉਹ ਸੱਚੇ ਪਰਮਾਤਮਾ ਨੇ ਮਾਰ ਕੇ ਕੱਢ ਦਿੱਤਾ, ਖਤਮ ਕਰ ਦਿੱਤਾ। ਉਹਨੂੰ ਪਹੁੰਚਾ ਤਾਂ ਭਾਵ ਉਹਦਾ ਪਤਾ ਹੀ ਨਹੀਂ ਲੱਗਾ ਵੀ ਕਿੱਧਰ ਗਿਆ। ਅੱਜ ਤਾਈਂ ਗੁਰੂ ਘਰ ਦਾ ਨਿੰਦਕ ਕੋਈ ਬਚਿਆ? ਭਾਈ ਗੁਰਦਾਸ ਜੀ ਕਹਿੰਦੇ, ਨਿੰਦਾ ਕਰ ਹਰਨਾਕਸ਼ੈ ਦੇਖੋ ਫਲ ਵੱਟੇ। ਹਰਨਾਕਸ਼ ਨੇ ਪਰਮਾਤਮਾ ਦੀ ਨਿੰਦਾ ਕੀਤੀ ਸੀ, ਕਹਿੰਦਾ ਰੱਬ ਤਾਂ ਹੈ ਹੀ ਕੋਈ ਨਹੀਂ, ਮੈਂ ਹੀ ਰੱਬ ਹਾਂ, ਕੋਈ ਰੱਬ ਦਾ ਨਾਂ ਨਾ ਲਓ, ਕੋਈ ਰੱਬ ਨਹੀਂ ਹੈ, ਮੈਂ ਹੀ ਰੱਬ ਹਾਂ, ਜੇ ਦਿਖਾਓ ਮੈਨੂੰ ਕਿੱਥੇ ਹੈ ਰੱਬ। ਅਤੇ ਬੜੀ ਨਿੰਦਾ ਕੀਤੀ। ਜਿੰਨੇ ਮੰਦਰ ਸੀ, ਧਰਮ ਸਥਾਨ ਸੀ, ਸਭ ਬੰਦ ਕਰਵਾ ਦਿੱਤੇ, ਪੂਜਾ ਪਾਠ ਬੰਦ ਕਰਵਾ ਦਿੱਤੀ, ਧਰਮ ਗ੍ਰੰਥ ਵੇਦ ਸ਼ਾਸਤਰ ਪੋਥੀਆਂ ਅੱਗ ਲਾ ਕੇ ਸਾੜ ਦਿੱਤੀਆਂ, ਭਗਤੀ ਕਰਨ ਵਾਲਿਆਂ ਨੂੰ ਫੜ ਫੜ ਕੇ ਤਸੀਹੇ ਦੇ ਕੇ ਜੇਲ੍ਹਾਂ 'ਚ ਸੁੱਟ ਕੇ ਮਾਰ ਦਿੱਤਾ। ਬੜੀ ਉਹਨੇ ਤਬਾਹੀ ਮਚਾਈ ਸੀ। ਇੰਨਾ ਉਹਨੇ ਲੋਕਾਂ ਦੇ ਮਨ 'ਚ ਡਰ ਬਿਠਾ ਤਾ ਸੀ ਬਈ ਭੁੱਲ ਕੇ ਕੋਈ ਸੁਪਨੇ ਵਿੱਚ ਵੀ ਪਰਮਾਤਮਾ ਦਾ ਨਾਮ ਨਹੀਂ ਸੀ ਲੈਂਦਾ। ਸਭ ਮੰਦਰਾਂ ਨੂੰ ਤਾਲੇ ਲੱਗ ਗਏ ਸਨ। ਧਰਮ ਸਥਾਨ, ਗੁਰਦੁਆਰੇ, ਮੰਦਰ ਜਿਹੜੇ ਉਸ ਵੇਲੇ ਸਨ, ਸਾਧੂ ਸੰਤਾਂ ਦੇ ਡੇਰੇ ਸਭ ਬੰਦ ਕਰ ਦਿੱਤੇ ਸਨ। ਰਿਸ਼ੀ ਮੁਨੀ ਜੰਗਲਾਂ 'ਚ ਵਿਚਾਰੇ ਉਹ ਬੜੀ ਮੁਸ਼ਕਲ ਨਾਲ ਲੁੱਕ ਛਿਪ ਕੇ ਜਾਨ ਬਚਾਉਂਦੇ ਸਨ, ਜੇ ਫੜੇ ਜਾਂਦੇ ਸਨ ਤਾਂ ਮਾਰੇ ਜਾਂਦੇ ਸਨ। ਐਸਾ ਲਾਅ ਬਣਾਇਆ ਸੀ ਵੀ ਸਕੂਲਾਂ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਇਹ ਪੜ੍ਹਾਇਆ ਜਾ ਰਿਹਾ ਸੀ ਵੀ ਜਲੇ ਹਰਨਾਕਸ਼ ਥੱਲੇ ਹਰਨਾਕਸ਼। ਪਰ ਜਦੋਂ ਪਰਮਾਤਮਾ ਨੇ ਤਿੰਨ ਪੁੱਠੇ ਲਿਆਂਦੇ ਅਤੇ ਹਰਨਾਕਸ਼ ਦਾ ਪੁੱਤਰ ਹੀ ਉਹਦਾ ਬਾਗੀ ਹੋ ਗਿਆ, ਪ੍ਰਹਿਲਾਦ ਭਗਤ, ਲੀਨੋ ਅਵਤਾਰ। ਪ੍ਰਹਿਲਾਦ ਭਗਤ ਕਹਿਣ ਲੱਗਾ, ਜਲ ਵਿੱਚ ਵੀ ਰਾਮ ਹੈ, ਥਲ ਵਿੱਚ ਵੀ ਰਾਮ ਹੈ। ਅਤੇ ਉਸ ਬੱਚੇ ਦੇ ਵਾਸਤੇ ਹਰਨਾਕਸ਼ ਨੇ ਕਿੰਨੇ ਕੁ ਉਹਨੂੰ ਦੁੱਖ ਤਸੀਹੇ ਵੀ ਦਿੱਤੇ, ਉਹ ਬੱਚਾ ਡੋਲਿਆ ਨਹੀਂ। ਅਤੇ ਬਾਅਦ ਵਿੱਚ ਭਗਵਾਨ ਥੰਮ 'ਚੋਂ ਨਿਕਲ ਕੇ ਹਰਨਾਕਸ਼ ਦਾ ਪੇਟ ਪਾੜ ਕੇ ਉਹਨੂੰ ਮਾਰ ਦਿੱਤਾ ਸੀ। ਭਾਈ ਗੁਰਦਾਸ ਜੀ ਕਹਿੰਦੇ, ਨਿੰਦਾ ਕਰ ਹਰਨਾਕਸ਼ ਦੇਖੋ ਫਲ ਵੱਟੇ। ਹਰਨਾਕਸ਼ ਨੇ ਨਿੰਦਾ ਕੀਤੀ, ਦੇਖੋ ਉਹਨੂੰ ਕੀ ਫਲ ਮਿਲਿਆ, ਕੀ ਵੱਟਾ ਮਿਲਿਆ। ਅਤੇ ਲੰਕ ਗਵਾਈ ਰਾਵਣੈ ਮਸਤਕ ਦਸ ਕੱਟੇ। ਰਾਵਣ ਨੇ ਲੰਕਾ ਹੀ ਗਵਾ ਲਈ, ਉਹਦੇ ਦਸ ਸਿਰ ਵੱਢੇ ਗਏ, ਮਾਰਿਆ ਗਿਆ। ਦੰਤ ਭਗਤ ਸ਼ਿਸ਼ੂਪਾਲ ਦੇ ਦੰਦ ਕੀਤੇ ਖੱਟੇ। ਸ਼ਿਸ਼ੂਪਾਲ ਅਤੇ ਦੰਤ ਭਗਤ ਕ੍ਰਿਸ਼ਨ ਜੀ ਦੇ ਸਮੇਂ ਹੋਏ ਨੇ, ਕ੍ਰਿਸ਼ਨ ਜੀ ਦੇ ਵਿਰੋਧੀ ਸਨ, ਬਹੁਤ ਨਿੰਦਾ ਕਰਦੇ, ਗਾਲਾਂ ਕੱਢਦਾ ਸੀ ਸ਼ਿਸ਼ੂਪਾਲ। ਕ੍ਰਿਸ਼ਨ ਨੇ ਕਿਹਾ, ਮੈਨੂੰ ਮੇਰੀ ਭੂਆ ਦਾ ਹੁਕਮ ਹੈ, 101 ਗਾਲ ਸੁਣਨੀ ਹੈ, ਉਸ ਤੋਂ ਉੱਪਰ ਨਹੀਂ। ਉਹ ਕ੍ਰਿਸ਼ਨ ਨੂੰ ਗਾਲਾਂ ਕੱਢੀ ਗਿਆ, ਕ੍ਰਿਸ਼ਨ ਗਿਣਦੇ ਰਹੇ। ਜਦੋਂ 100 ਹੋਈਆਂ ਤਾਂ ਚੱਕਰ ਮਾਰ ਕੇ ਸਿਰ ਲਾ ਦਿੱਤਾ। ਸ਼ਦੰਤ ਭਗਤ ਸ਼ਿਸ਼ੂਪਾਲ ਦੇ ਦੰਦ ਕੀਤੇ ਖੱਟੇ। ਤੋ ਜਿਹੜਾ ਜਿਹੜਾ ਵੀ ਭਗਵਾਨ ਦੀ ਪਰਮੇਸ਼ੁਰ ਦੀ, ਗੁਰੂਆਂ ਦੀ, ਸੰਤਾਂ ਦੀ, ਭਗਤਾਂ ਦੀ, ਰੱਬ ਦੇ ਪਿਆਰਿਆਂ ਦੀ, ਗੁਰੂਆਂ ਦੀ ਨਿੰਦਾ ਕਰਦਾ, ਅਖੀਰ ਨੂੰ ਤਾਂ ਉਹਦਾ ਨਾਸ ਹੁੰਦਾ ਹੀ ਹੁੰਦਾ। ਤੋ ਸਾਧ ਸੰਗਤ ਜੀ, ਇਹ ਮਰਵਾਇਆ ਖੱਤਰੀ ਸ਼੍ਰੀ ਗੋਬਿੰਦਵਾਲ ਸਾਹਿਬ ਦਾ ਰਹਿਣ ਵਾਲਾ ਗੁਰੂ ਅਮਰਦਾਸ ਦਾ ਨਿੰਦਕ ਬਣ ਗਿਆ, ਅਤੇ ਫਿਰ ਦੇਖੋ ਆਪਣੇ ਨੌਕਰ ਸਮੇਤ ਦਿੱਲੀ ਵੀ ਗਿਆ, ਬਾਦਸ਼ਾਹ ਦੀ ਕਚਹਿਰੀ 'ਚ ਜੁੱਤੀਆਂ ਖਾ ਕੇ ਆਇਆ, ਅਤੇ ਫਿਰ ਆਪਣੇ ਘਰ ਲੁੱਕ ਕੇ ਬਹਿ ਗਿਆ ਬਾਜ਼ਾਰ ਵਿੱਚ, ਗਲੀ ਬਾਜ਼ਾਰ 'ਚ ਲੋਕਾਂ ਦੇ ਨਾਲ ਅੱਖਾਂ ਚਾਰ ਕਰਨ ਜੋਗਾ ਨਹੀਂ। ਸਾਰੀ ਦੁਨੀਆ ਉਹਨੂੰ ਧੋਏ ਧੋਏ ਕਰਦੀ ਹੈ, ਲਾਹਨਤਾਂ ਪਾਉਂਦੀ ਹੈ ਵੀ ਦੁਸ਼ਟ ਬੰਦੇ ਤੂੰ ਗੁਰੂ ਦੀ ਨਿੰਦਾ ਕਰਨ ਚਲਾ ਗਿਆ। ਜਿਸ ਗੁਰੂ ਦੀ ਕਿਰਪਾ ਨਾਲ ਤੁਹਾਡਾ ਪਿੰਡ ਵੱਸ ਰਿਹਾ, ਤੁਸੀਂ ਪਿੰਡ ਦੇ ਚੌਧਰੀ ਬਣੇ ਹੋਏ ਹੋ, ਤੁਹਾਡੇ ਕੋਲ ਮਾਣ ਸਤਿਕਾਰ ਇੱਜ਼ਤ ਸਭ ਕੁਛ ਹੈ, ਪਰ ਤੁਸੀਂ ਆਪਣਾ ਆਪ ਗਵਾ ਲਿਆ ਗੁਰੂ ਦੀ ਨਿੰਦਾ ਕਰਕੇ। ਤੋ ਲੋਕਾਂ ਵਿੱਚ ਨਹੀਂ ਜਾ ਸਕਦਾ ਵਹੁਟੀ ਭਤੀਜੀ, ਜਨਾਨੀਆਂ 'ਚ ਲੋਕੇ ਦਿਨ ਕੱਟੇ, ਥੋੜ੍ਹੇ ਦਿਨਾਂ ਬਾਅਦ ਮਰ ਗਿਆ, ਕਿਉਂਕਿ ਜਦੋਂ ਬੰਦਾ ਇਹੋ ਜਿਹੀ ਨਮੋਸ਼ੀ 'ਚ ਆ ਜਾਂਦਾ ਫਿਰ ਜੀ ਨਹੀਂ ਸਕਦਾ। ਤੋ ਫਿਰ ਕਰਤਾ ਮਾਰ ਪਹੁੰਚਾਇਆ, ਕਰਤੇ ਪੁਰਖ ਨੇ ਉਸਨੂੰ ਖਤਮ ਕਰਤਾ। ਖੱਤਰੀ ਮਰਵਾਹਾ ਗੋਂਦੇ ਦਾ ਪੁੱਤਰ ਇਸ ਦੁਨੀਆ ਤੋਂ ਚਲਾ ਗਿਆ। ਹਾਂਜੀ,
ਇਹ ਅੱਖਰ ਤਿੰਨ ਆਖਿਆ ਜਿਨ ਜਗਤ ਸਭ ਪਾਇਆ।
ਸਤਿਗੁਰੂ ਕਹਿੰਦੇ ਇਹ ਬਾਣੀ ਜਿਹੜੀ ਆ ਰਹੀ ਹੈ ਨਾ, ਇਹ ਕੋਈ ਅਸੀਂ ਨਹੀਂ ਕਹਿ ਰਹੇ, ਅਸੀਂ ਨਹੀਂ ਕਹਿ ਰਹੇ, ਇਹ ਧੁਰ ਤੋਂ ਆ ਰਹੀ ਹੈ। ਇਹ ਅੱਖਰ ਤਿੰਨ ਆਖਿਆ, ਇਹ ਅੱਖਰ ਉਸ ਪਰਮੇਸ਼ੁਰ ਨੇ ਕਿਹਾ ਹੈ, ਇਹ ਅੱਖਰ ਉਹਦੇ ਇਹ ਬੋਲ ਉਹਦੇ ਹਨ, ਇਹ ਬਾਣੀ ਉਹਦੀ ਹੈ ਜਿਨ ਜਗਤ ਸਭ ਪਾਇਆ। ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਹੈ, ਉਹਨੇ ਇਹ ਬਚਨ ਕਿਹਾ ਹੈ ਵੀ ਜਿਹੜਾ ਗੁਰੂ ਦਾ ਨਿੰਦਕ ਹੈ ਉਹ ਨਹੀਂ ਬਚੇਗਾ। ਮੈਂ ਜਿਹਾ ਨਿੰਦਕ ਨਾ ਕੋਈ ਗੁਰ ਨਿੰਦਾ ਸਿਰ ਬੱਜਰ ਪਹਾਰਾ। ਗੁਰੂ ਦੀ ਨਿੰਦਾ ਬੱਜਰ ਪਹਾਰ ਹੈ, ਵੱਡੀ ਵੱਡੀ ਭੈੜੀ, ਬਹੁਤ ਮਾੜੀ ਗੱਲ ਹੈ ਗੁਰੂ ਦੀ ਕੋਈ ਨਿੰਦਾ ਕਰੇ। ਤੋ ਸਤਿਗੁਰੂ ਦੀ ਨਿੰਦਾ ਕਰਨ ਵਾਲੇ ਦਾ ਪਰਮੇਸ਼ੁਰ ਵੱਲੋਂ ਹੀ ਨਾਸ ਹੋ ਜਾਂਦਾ, ਇਹ ਅਕਾਲ ਪੁਰਖ ਨੇ ਕਿਹਾ ਹੋਇਆ। ਇਹ ਗੁਰੂ ਰਾਮਦਾਸ ਕਹਿੰਦੇ ਮੈਂ ਨਹੀਂ ਕਹਿ ਰਿਹਾ, ਇਹ ਉਹ ਅੱਖਰ ਤਿੰਨ ਆਖਿਆ, ਇਹ ਅੱਖਰ ਉਸਨੇ ਆਖਿਆ ਹੈ ਜਿਨ ਜਗਤ ਸਭ ਉਪਾਇਆ, ਜਿਸ ਪਰਮੇਸ਼ੁਰ ਨੇ ਸਾਰਾ ਜਗਤ ਪੈਦਾ ਕੀਤਾ ਹੈ। ਹਾਂਜੀ,
ਚੌਪਈ ਰਹਿ ਗਿਓ ਬਾਲਕ ਇੱਕ ਪਿਛਾਰੀ।
ਸਾਧ ਸੰਗਤ ਜੀ, ਇਹ ਦੋਵੇਂ ਭਰਾ ਗੋਂਦੇ ਦੇ ਪੁੱਤਰ ਥੋੜ੍ਹੇ ਦਿਨਾਂ ਨਾਲ ਇਹਨਾਂ ਦੀ ਡੈਥ ਹੋ ਗਈ, ਮਰ ਗਏ, ਅਤੇ ਅੱਗੇ ਇਹਨਾਂ ਦੇ ਅਗਲੀ ਪੀੜ੍ਹੀ 'ਚ ਇੱਕ ਬੱਚਾ ਰਹਿ ਗਿਆ, ਇੱਕੋ ਹੀ ਬੱਚਾ, ਕੋਈ 5-10 ਸਾਲ ਦਾ ਸੀਗਾ ਛੋਟਾ ਜਿਹਾ, ਉਹ ਬੱਚਾ ਹੀ ਰਹਿ ਗਿਆ, ਹੋਰ ਕੋਈ ਇਹਨਾਂ ਦੇ ਪਰਿਵਾਰ 'ਚ ਜੀ ਨਹੀਂ ਬਚਿਆ। ਹਾਂਜੀ,
ਗੋਂਦੇ ਕੀ ਤ੍ਰੈ ਗੁਰੂ ਅਗਾਰੀ।
ਗੋਂਦੇ ਦੀ ਘਰਵਾਲੀ ਬੁੱਢੀ ਮਾਈ 70-80 ਸਾਲਾਂ ਦੀ ਹੋ ਗਈ ਸੀ, ਉਹਨੇ ਦੇਖਿਆ ਵੀ ਸਾਡੇ ਬੱਚਿਆਂ ਤੋਂ ਬੜੀ ਗਲਤੀ ਹੋਈ ਹੈ, ਸਾਡੇ ਪਰਿਵਾਰ ਨੇ ਬੜੀ ਭੁੱਲ ਕੀਤੀ ਹੈ, ਜੋ ਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦਾ ਸਰਾਪ ਲੱਗਾ, ਸਾਡਾ ਕੱਖ ਵੀ ਨਹੀਂ ਰਿਹਾ, ਇੱਕ ਬੱਚਾ ਰਹਿ ਗਿਆ, ਹੁਣ ਇਹਨੂੰ ਹੀ ਬਚਾ ਲਈਏ। ਗੋਂਦੇ ਦੀ ਘਰਵਾਲੀ ਆਪਣੇ ਉਸ ਪੋਤੇ ਨੂੰ, ਛੋਟੇ ਜਿਹੇ ਬੱਚੇ ਨੂੰ ਲੈ ਕੇ ਸ੍ਰੀ ਗੁਰੂ ਅਮਰਦਾਸ ਦੇ ਦਰਸ਼ਨਾਂ ਲਈ ਆਈ ਹੈ।
ਪਛਤਾਵਤ ਕਰ ਜੋਰ ਬਖਾਨੀ।
ਬੜੀ ਪਛਤਾਵਾ ਕਰਦੀ ਹੋਈ, ਰੋਂਦੀ ਹੋਈ ਆਈ, ਗੁਰੂ ਚਰਨਾਂ 'ਚ ਮੱਥਾ ਟੇਕ ਕੇ, ਹੱਥ ਜੋੜ ਕੇ, ਗਲ ਪੱਲੂ ਪਾ ਕੇ ਉਹ ਬੁੱਢੀ ਮਾਈ ਬੇਨਤੀ ਕਰਦੀ ਹੈ।
ਇਹ ਸਭ ਮੰਦ ਨਾ ਮਹਿਮਾ ਜਾਨੀ।
ਇਹ ਮਹਾਰਾਜ ਸੱਚੇ ਪਾਤਸ਼ਾਹ, ਇਹ ਮੇਰੇ ਲੜਕੇ ਜਿਹੜੇ ਸਨ, ਇਹਨਾਂ ਦੀ ਬੁੱਧੀ ਮੰਦ ਸੀ, ਮੰਦ ਬੁੱਧੀ ਸਨ, ਇਹ ਮੂਰਖ ਸਨ, ਇਹਨਾਂ ਨੇ ਤੁਹਾਡੀ ਮਹਿਮਾ ਨਹੀਂ ਜਾਣੀ। ਗੁਰੂਆਂ ਮਹਾਂਪੁਰਸ਼ਾਂ ਸੰਤਾਂ 'ਚ ਕੀ ਤਾਕਤ ਹੁੰਦੀ ਹੈ ਹਰ ਬੰਦਾ ਨਹੀਂ ਜਾਣ ਸਕਦਾ, ਇਸੇ ਕਰਕੇ ਗੁਰੂਆਂ ਮਹਾਂਪੁਰਸ਼ਾਂ ਤੋਂ ਹਰ ਬੰਦਾ ਲਾਭ ਨਹੀਂ ਉਠਾ ਸਕਦਾ। ਗੁਰੂ ਮਹਾਂਪੁਰਸ਼ ਤਾਂ ਸਭ ਦਾ ਭਲਾ ਕਰਨ ਲਈ ਬੈਠੇ ਹੁੰਦੇ, ਆਉਂਦੇ ਹੀ ਇਸੇ ਵਾਸਤੇ ਵੀ ਦੁਨੀਆ ਦਾ ਭਲਾ ਕਰਦੇ ਹੀ, ਕਿਸੇ ਦਾ ਮਹਾਂਪੁਰਸ਼ ਬੁਰਾ ਨਹੀਂ ਕਰਦੇ। ਬਾਣੀ 'ਚ ਲਿਖਿਆ ਸਤਿਗੁਰੂ ਸਭਨਾ ਦਾ ਭਲਾ ਮਨਾਏਗਾ। ਗੁਰੂ ਅਮਰਦਾਸ ਨੇ ਕੋਈ ਸਰਾਪ ਤਾਂ ਨਹੀਂ ਦਿੱਤਾ ਉਹਨਾਂ ਨੂੰ, ਉਹ ਆਪੇ ਹੀ ਕਰਨੀ ਆਪਣੀ ਦਾ ਫਲ ਭੋਗ ਕੇ ਮਰ ਗਏ। ਮਹਾਰਾਜ ਨੇ ਨਹੀਂ ਕੁਛ ਕਿਹਾ ਉਹਨਾਂ ਨੂੰ, ਪਰ ਉਹਦੀ ਮਾਂ ਸਮਝਦੀ ਹੈ ਵੀ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਤਾਂ ਮੇਰੇ ਪੁੱਤਰ ਇਸ ਦੁਰਗਤੀ ਨਾਲ ਮਰੇ ਹਨ। ਕਹਿੰਦੀ ਹੈ ਸੱਚੇ ਪਾਤਸ਼ਾਹ, ਸਾਥੋਂ ਸਾਡੇ ਪਰਿਵਾਰ ਤੋਂ ਬੜੀ ਭੁੱਲ ਹੋਈ ਹੈ, ਬਹੁਤ ਵੱਡੀ ਗਲਤੀ ਹੋਈ ਹੈ, ਅਸੀਂ ਆਪਣੇ ਗੁਨਾਹਾਂ ਦੀ ਸਜ਼ਾ ਪਾਈ ਹੈ। ਹਾਂਜੀ,
ਤੁਮ ਪ੍ਰਤਾਪ ਤੇ ਇਹੋ ਸਭ ਹੋਏ,
ਕਿਉਂਕਿ ਅਸੀਂ ਇਸ ਪਿੰਡ ਦੇ ਚੌਧਰੀ ਹਾਂ ਤਾਂ ਤੁਹਾਡੀ ਕਿਰਪਾ ਨਾਲ। ਜੇ ਤੁਸੀਂ ਸਾਡੇ ਪਿੰਡ ਨੂੰ ਨਾ ਕਿਰਪਾ ਕਰਦੇ, ਨਾ ਇੱਥੇ ਚਰਨ ਪਾਉਂਦੇ, ਇੱਥੇ ਜੰਗਲ ਉਜਾੜ ਰਹਿਣਾ ਸੀ। ਇੱਥੇ ਕੋਈ ਲੱਖਾਂ ਦੀ ਤਾਦਾਦ 'ਚ ਪ੍ਰੇਤ ਆਤਮਾ ਰਹਿੰਦੀਆਂ ਸਨ। ਜੇ ਤੁਸੀਂ ਨਾ ਆਉਂਦੇ ਉਹ ਇੱਥੇ ਰਹਿਣੀਆਂ ਸਨ, ਅਤੇ ਉਹਨਾਂ ਨੇ ਇੱਥੇ ਕੋਈ ਨਗਰ ਵਸਣ ਨਹੀਂ ਸੀ ਦੇਣਾ। ਇਹ ਤਾਂ ਤੁਹਾਡੀ ਕਿਰਪਾ ਨਾਲ ਗੋਂਦਵਾਲ ਵਸਿਆ ਹੈ, ਅਤੇ ਮਹਾਰਾਜ ਇਹ ਮੇਰੇ ਪੁੱਤਰ ਜਿਹੜੇ ਤੁਹਾਡੇ ਨਿੰਦਕ ਬਣ ਕੇ ਮਰੇ ਨੇ, ਇਹ ਤੁਹਾਡੀ ਕਿਰਪਾ ਨਾਲ ਹੀ ਪਿੰਡ ਦੇ ਚੌਧਰੀ ਸਨ। ਅਸੀਂ ਤੁਹਾਡੀ ਕਿਰਪਾ ਨਾਲ ਹੀ ਜੀ ਰਹੇ ਸਾਂ ਮਹਾਰਾਜ, ਪਰ ਸਾਡੇ ਦਿਨ ਮਾੜੇ ਆ ਗਏ, ਅਸੀਂ ਤੁਹਾਡੇ ਨਾਲ ਹੀ ਮੱਥਾ ਲਾ ਬੈਠੇ ਮਹਾਰਾਜ। ਹਾਂਜੀ,
ਕਰੀ ਅਵਗਿਆ ਤੁਮ ਸਭ ਖੋਏ।
ਹੇ ਮਹਾਰਾਜ, ਤੁਹਾਡੀ ਅਵਗਿਆ, ਤੁਹਾਡੀ ਬੇਅਦਬੀ ਕੀਤੀ, ਤੁਹਾਡੇ ਨਾਲ ਮੱਥਾ ਲਾਇਆ, ਸਭ ਕੁਛ ਹੀ ਰੁੜ ਗਿਆ, ਸਭ ਕੁਛ ਹੀ ਖਤਮ ਹੋ ਗਿਆ। ਹਾਂਜੀ,
ਰਹਿਓ ਬਾਲ ਇਹੋ ਅਬਹਿ ਪਿਛਾਰੀ।
ਬਸ ਇੱਕ ਨਿੱਕਾ ਬੱਚਾ ਸਾਡਾ ਰਹਿ ਗਿਆ, ਇੱਕ ਬੱਚਾ ਰਹਿ ਗਿਆ ਸਾਡਾ ਮਹਾਰਾਜ, ਇਹਦੀ ਕਿਰਪਾ ਕਰਕੇ ਬਖਸ਼ਿਸ਼ ਕਰ ਦਿਓ, ਵੀ ਕਿਤੇ ਇਹ ਨਾ ਹੋਵੇ ਵੀ ਬਿਲਕੁਲ ਹੀ ਜੜ ਸੁੱਕ ਜਾਵੇ। ਮਹਾਰਾਜ ਹੁਣ ਬਖਸ਼ ਲਓ, ਹੁਣ ਭੁੱਲ ਸਾਡੀ ਮਾਫ਼ ਕਰ ਦਿਓ। ਮੈਂ ਤੁਹਾਡੇ ਚਰਨਾਂ 'ਚ ਆਈ ਹਾਂ, ਸਾਡੇ ਘਰ ਦਾ ਇੱਕੋ ਇੱਕ ਚਿਰਾਗ ਬਲਦਾ ਹੈ, ਇਹਨੂੰ ਬਲਦਾ ਰਹਿਣ ਦਿਓ। ਹਾਂਜੀ,
ਰਾਖੋ ਕਿਰਪਾ ਕਰੋ ਸੁਖਕਾਰੀ।
ਆਪ ਮੇਰਾ ਦੇ ਸਾਈ ਹੋ, ਕਿਰਪਾ ਕਰੋ, ਸੁੱਖ ਦਿਓ, ਬੱਚੇ ਦੀ ਜ਼ਿੰਦਗੀ ਉਮਰ ਦਰਾਜ ਹੋਵੇ, ਵੱਡੀ ਉਮਰ ਦਾ ਹੋਵੇ, ਅਤੇ ਬਸ ਅਸੀਂ ਤੁਹਾਡੇ ਚਰਨਾਂ 'ਚ ਰਹੀਏ, ਪਿਛਲੀਆਂ ਭੁੱਲਾਂ ਮਾਫ਼ ਕਰ ਦਿਓ। ਹਾਂਜੀ,
ਤਿੰਨੋਂ ਕਰਿਓ ਜਸ ਤਸ ਫਲ ਪਾਇਓ।
ਇਹ ਮਹਾਰਾਜ, ਉਹਨਾਂ ਨੇ ਜੋ ਕੀਤਾ, ਮੇਰੇ ਬੱਚਿਆਂ ਨੇ ਵੱਡਿਆਂ ਨੇ ਜੋ ਕੀਤਾ ਉਹ ਫਲ ਪਾ ਲਿਆ। ਬਹੁਤ ਉਹਨਾਂ ਨੇ ਮਾੜਾ ਕੀਤਾ, ਮੈਂ ਵੀ ਸਮਝਦੀ ਹਾਂ, ਪਰ ਸਾਡੀ ਸਾਰੇ ਟੱਬਰ ਦੀ ਮੱਤ ਮਾਰੀ ਗਈ ਸੀ। ਮਾੜੇ ਦਿਨ ਆ ਗਏ ਸੀ, ਮਾੜੇ ਦਿਨਾਂ ਦੇ ਵੇਲੇ ਕੋਈ ਚੰਗੀ ਸਲਾਹ ਵੀ ਨਹੀਂ ਦਿੰਦਾ, ਮਾੜੇ ਦਿਨਾਂ 'ਚ ਕੋਈ ਚੰਗੀ ਗੱਲ ਚੰਗੀ ਨਹੀਂ ਲੱਗਦੀ, ਕੁਛ ਦਵੇ ਵੀ ਸਲਾਹ ਤਾਂ ਮੂਰਖ ਬੰਦੇ ਕਹਿੰਦੇ ਲੈ ਤੇਰੀ ਗੱਲ ਥੋੜ੍ਹਾ ਸਮਝਣੀ ਹੈ, ਬਾਅਦ 'ਚ ਪਛਤਾਉਂਦੇ ਹੈ। ਤੋ ਮਹਾਰਾਜ, ਸਾਡਾ ਤਾਂ ਸਾਰਾ ਟੱਬਰ ਹੀ ਬਰਬਾਦ ਹੋ ਗਿਆ, ਹੁਣ ਮਾਫ਼ ਕਰ ਦਿਓ, ਜਿਹੋ ਜਿਹੀ ਗਲਤੀ ਕੀਤੀ ਉਹਦਾ ਫਲ ਪਾ ਬੈਠੇ ਹਾਂ, ਅੱਗੇ ਨੂੰ ਕੰਨਾਂ ਨੂੰ ਹੱਥ ਲਾਉਂਦੇ ਹਾਂ, ਕਦੀ ਗੁਰੂ ਦੀ ਨਿੰਦਾ ਨਹੀਂ ਕਰਾਂਗੇ। ਹਾਂਜੀ,
ਅਬ ਰਾਵਰ ਕੀ ਸ਼ਰਣੀ ਆਇਓ।
ਹੁਣ ਮਹਾਰਾਜ ਤੁਹਾਡੀ ਸ਼ਰਨ ਆਏ ਹਾਂ, ਬਖਸ਼ ਲਓ ਮਹਾਰਾਜ, ਬਖਸ਼ ਲਓ। ਹਾਂਜੀ,
ਸੰਤ ਪ੍ਰਸੰਨ ਸਦਾ ਉਪਕਾਰੀ।
ਕਿਉਂਕਿ ਸੰਤ ਜਿਹੜੇ ਨੇ ਇਹ ਉਪਕਾਰੀ ਹੁੰਦੇ ਨੇ, ਸੰਤ ਸਭ ਦਾ ਭਲਾ ਕਰਨ ਵਾਸਤੇ ਆਉਂਦੇ ਨੇ, ਸੰਤ ਕਿਸੇ ਦਾ ਬੁਰਾ ਕਰਨ ਨਹੀਂ ਆਉਂਦੇ। ਜੇ ਬੁਰਾ ਕਰਦਾ ਤਾਂ ਸੰਤ ਹੀ ਨਹੀਂ ਹੁੰਦਾ, ਆਖੋ ਸ੍ਰੀ ਵਾਹਿ। ਜੇ ਕਿਸੇ ਦਾ ਬੁਰਾ ਸੋਚਦਾ ਵੀ ਕਿਸੇ ਦਾ ਮੈਂ ਨੁਕਸਾਨ ਕਰਾਂ ਤਾਂ ਉਹ ਸੰਤ ਨਹੀਂ ਹੁੰਦਾ। ਇਸ ਕਰਕੇ ਤੁਸੀਂ ਤਾਂ ਪਰਉਪਕਾਰੀ, ਸਭ ਦਾ ਭਲਾ ਕਰਨ ਵਾਲੇ ਹੋ, ਸਾਡੇ 'ਤੇ ਵੀ ਕਿਰਪਾ ਕਰ ਦਿਓ। ਅੱਗੇ ਕਿਰਪਾ ਕੀਤੀ ਸੀ ਸਾਡੇ 'ਤੇ, ਅਸੀਂ ਇੱਥੇ ਵਸੇ ਸੀ, ਹੁਣ ਫਿਰ ਕਿਰਪਾ ਕਰੋ। ਹਾਂਜੀ,
ਕਰੈ ਬੁਰੇ ਕੋ ਭਲਾ ਵਿਚਾਰੀ।
ਮਹਾਂਪੁਰਸ਼ ਜਿਹੜੇ ਨੇ ਬੁਰਿਆਂ ਦਾ ਵੀ ਭਲਾ ਕਰਦੇ ਨੇ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਮਹਾਰਾਜ, ਤੁਸੀਂ ਬੁਰਿਆਂ ਦੇ ਕੰਮ ਸਵਾਰਨ ਵਾਲੇ ਹੋ, ਭਲੇ ਭਲੇ ਕਰ ਮੰਨੀਏ ਨੇ, ਬੁਰਿਆਂ ਦੇ ਹਰ ਕਾਜ ਸਵਾਰੇ। ਭਲਿਆਂ ਦੇ ਤਾਂ ਸਾਰੇ ਚਲੋ ਕਰ ਦਿੰਦੇ, ਬੁਰਿਆਂ ਦਾ ਗੁਰੂ ਕਰਦਾ, ਗੁਰੂ ਬੁਰਿਆਂ ਦਾ ਭਲਾ ਕਰਦਾ। ਸੁਰਿਆਂ ਦਾ ਭਲਾ ਕਰੋ ਮਹਾਰਾਜ ਸਾਡਾ ਤੁਸੀਂ। ਹਾਂਜੀ,
ਸੁਣ ਪ੍ਰਭ ਨੇ ਕਰਨਾ ਕਰ ਰੱਖਿਓ।
ਸ੍ਰੀ ਗੁਰੂ ਅਮਰਦਾਸ ਉਸ ਮਾਈ ਦੀ ਗੱਲ ਸੁਣ ਕੇ ਦਇਆ ਦੇ ਘਰ 'ਚ ਆ ਗਏ, ਅਤੇ ਉਸ ਮਾਈ ਵੱਲ ਵੀ ਦੇਖਿਆ, ਅਤੇ ਉਹ ਬੱਚੇ ਵੱਲ ਦੇਖਿਆ, ਬੱਚੇ 'ਤੇ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਸਤਿਗੁਰਾਂ ਨੇ। ਹਾਂਜੀ,
ਇਸ 'ਤੇ ਬਾਂਸ ਬਿਰਦੈ ਤਬ ਭਾਖਿਓ।
ਕਹਿਣ ਲੱਗੇ ਮਾਈ, ਜਾ ਕੋਈ ਚਿੰਤਾ ਨਾ ਕਰ, ਤੁਹਾਡੀ ਇਸ ਬੱਚੇ ਤੋਂ ਬੰਸ ਅੱਗੇ ਚੱਲੇਗੀ, ਬੰਸ ਵਧੇਗਾ, ਤਾਂ ਤੁਹਾਡਾ ਪਰਿਵਾਰ ਖਤਮ ਨਹੀਂ ਹੋਵੇਗਾ, ਇਸ ਬੱਚੇ ਤੋਂ ਜੜ ਹਰੀ ਹੋ ਜਾਏਗੀ ਅੱਗੇ। ਹਾਂਜੀ,
ਭਾਈ ਪ੍ਰਸੰਨ ਸੋ ਗ੍ਰਹਿ ਕੋ ਗਈ।
ਖੁਸ਼ ਹੋ ਕੇ ਮਾਈ ਬੱਚੇ ਨੂੰ ਲੈ ਕੇ ਗਈ, ਅਤੇ ਆਪਣੇ ਪਰਿਵਾਰ ਦੇ ਬੱਚੇ ਨੂੰ ਸਮਝਾ ਤਾ ਵੀ ਪੁੱਤਰ, ਇਹ ਗੁਰੂ ਨਾਲ ਦਾ ਕਦੀ ਮੱਥਾ ਨਹੀਂ ਲਾਉਣਾ, ਇਸ ਗੁਰੂ ਦੇ ਅੱਗੇ ਝੁਕੇ ਹੀ ਰਹਿਣਾ। ਸੋ ਬਾਅਦ ਵਿੱਚ ਉਹ ਪਰਿਵਾਰ ਫਿਰ ਗੁਰੂ ਘਰ ਦਾ ਤਾਬੇਦਾਰ ਹੋ ਗਿਆ। ਹਾਂਜੀ,
ਕਰੀ ਅਵਗਿਆ ਸੋ ਬਖਸ਼ਈ।
ਜਿਹੜੀ ਭੁੱਲ ਉਹਦੇ ਬੱਚਿਆਂ ਕੋਲੋਂ ਹੋਈ ਸੀ, ਮਾਈ ਨੇ ਬਖਸ਼ਵਾ ਲਈ। ਸਿਆਣੀਆਂ ਮਾਈਆਂ ਸ਼ਰਧਾਵਾਨ ਮਾਈਆਂ ਸਾਧ ਸੰਗਤ ਦੀ ਕਈ ਵਾਰੀ ਭੁੱਲਾਂ ਬਖਸ਼ਵਾ ਲਈਆਂ। ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤਸਰ ਗਏ। ਜਦੋਂ ਅੰਮ੍ਰਿਤਸਰ ਗਏ, ਗੁਰੂ ਬਣਨ ਤੋਂ ਬਾਅਦ ਹਰਿਮੰਦਰ ਸਾਹਿਬ ਦੇ ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰਤੇ। ਹਰਿਮੰਦਰ ਸਾਹਿਬ ਦਾ ਕਬਜ਼ਾ ਸੀ ਨਾ ਬਾਬੇ ਪ੍ਰਿਥੀ ਚੰਦ ਦੇ ਪਰਿਵਾਰ ਸੋਢੀਆਂ ਦਾ, ਸੋਢੀ ਹਰ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਵੈਸੇ ਤਾਂ ਉਹ ਭਰਾ ਲੱਗਦਾ ਸੀ, ਕਿਉਂਕਿ ਇੱਕ ਦਾਦੇ ਦੇ ਪੋਤਰੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਅਰਜਨ ਦੇਵ ਜੀ ਦੇ, ਅਤੇ ਦੂਜੇ ਬਾਬੇ ਪ੍ਰਿਥੀ ਚੰਦ ਦਾ ਪੋਤਰਾ ਹਰ ਜੀ ਸੀ। ਪਰ ਉਹਨੂੰ ਇਹ ਸੀ ਵੀ ਗੁਰੂ ਤੇਗ ਬਹਾਦਰ ਕੋਲ ਗੁਰਤਾ ਗਿਰਦੀ ਹੈ, ਉਹਨਾਂ ਦਾ ਸੰਗਤਾਂ ਨੇ ਮੱਖਣ ਸ਼ਾਹ ਲੁਬਾਣੇ ਦੀ ਫੌਜ ਹੈ, ਕਿਤੇ ਗੁਰੂ ਤੇਗ ਬਹਾਦਰ ਇੱਥੇ ਆ ਕੇ ਹਰਿਮੰਦਰ ਸਾਹਿਬ 'ਤੇ ਕਬਜ਼ਾ ਕਰ ਗਏ, ਸਾਨੂੰ ਇੱਥੋਂ ਭਜਾਤਾ, ਸਾਡੀ ਮਾਨਤਾ ਘੱਟ ਜਾਏਗੀ। ਬਾਬੇ ਪ੍ਰਿਥੀ ਚੰਦ ਦੇ ਪਰਿਵਾਰ ਵਾਲੇ ਹਰਿਮੰਦਰ ਸਾਹਿਬ ਨੂੰ ਤਾਲਾ ਲਾ ਗਏ, ਡਿਉਢੀ ਸਾਹਿਬ ਨੂੰ ਵੀ ਦਰਵਾਜ਼ਾ ਦਰਸ਼ਨੀ ਡਿਉਢੀ ਵੀ ਬੰਦ ਕਰ ਗਏ, ਹਰਿਮੰਦਰ ਸਾਹਿਬ ਦਾ ਵੀ ਦਰਵਾਜ਼ਾ ਬੰਦ ਕਰ, ਵੱਡੇ ਵੱਡੇ ਤਾਲੇ ਲਾ ਕੇ ਦੌੜ ਗਏ। ਗੁਰੂ ਤੇਗ ਬਹਾਦਰ ਸਾਹਿਬ ਗਏ, ਸਰੋਵਰ 'ਤੇ ਇਸ਼ਨਾਨ ਕੀਤਾ, ਥੜੇ ਸਾਹਿਬ 'ਤੇ ਬਹਿ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਕੁਝ ਸਮਾਂ ਰਹਿ ਕੇ ਬਚਨ ਕਰਕੇ ਆਏ ਵੀ ਨਹਿ ਮਸੰਦ ਤੁਮ ਅੰਮ੍ਰਿਤ ਸਰੀਏ ਤ੍ਰਿਸ਼ਨਾ ਅਗਨ ਕੀ ਅੰਤਰ ਜਰੀਏ। ਮਸੰਦੋ, ਤੁਸੀਂ ਅੰਮ੍ਰਿਤ ਸਰੀਏ ਨਹੀਂ, ਤੁਸੀਂ ਤ੍ਰਿਸ਼ਨਾ ਦੀ ਅੱਗ 'ਚ ਸੜੇ, ਅੰਮ੍ਰਿਤ ਨਹੀਂ ਤੁਹਾਡੇ ਅੰਦਰ, ਤੁਹਾਡੇ ਅੰਦਰ ਤਾਂ ਜ਼ਹਿਰ ਭਰਿਆ ਪਿਆ। ਇਹ ਬਚਨ ਸੁਭਾਵਕ ਹੀ ਕਰਕੇ ਮਹਾਰਾਜ ਚੱਲ ਆਏ ਵੀ ਤੁਸੀਂ ਮਸੰਦ ਤ੍ਰਿਸ਼ਨਾ ਦੀ ਅੱਗ 'ਚ ਸੜੇ ਹੋਏ। ਨਹਿ ਮਸੰਦ ਤੁਮ ਅੰਮ੍ਰਿਤ ਸਰੀਏ ਤ੍ਰਿਸ਼ਨਾ ਅਗਨ ਕੇ ਅੰਤਰ ਜਰੀਏ। ਇਹ ਕਹਿ ਕੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਚੱਲ ਪਏ ਅਤੇ ਵੱਲਾ ਪਿੰਡ ਹੈ ਲਾਗੇ, ਵੱਲਾ ਵੇਰਕਾ, ਉਹ ਵੱਲਾ ਵੇਰਕਾ ਜਿੱਥੇ ਹੈ ਨਾ ਉੱਥੇ ਮਹਾਰਾਜ ਆ ਕੇ ਬੈਠੇ, ਗੁਰੂ ਤੇਗ ਬਹਾਦਰ ਸਾਹਿਬ ਜੀ। ਸ਼ਹਿਰ ਵਿੱਚ ਰੌਲਾ ਪਿਆ ਵੀ ਗੁਰੂ ਜੀ ਆਏ ਸੀ ਬਿਨਾਂ ਕੁਝ ਖਾਧੇ ਪੀਤੇ, ਅਤੇ ਸਰੋਵਰ 'ਚ ਇਸ਼ਨਾਨ ਕਰਕੇ, ਅਤੇ ਬਿਨਾਂ ਸਰੋ ਇਸ਼ਨਾਨ ਤਾਂ ਕੀਤਾ ਪਰ ਮੱਥਾ ਨਹੀਂ ਹਰਿਮੰਦਰ ਸਾਹਿਬ ਟੇਕਣ, ਤਾਂ ਸੋਢੀਆਂ ਨੇ ਕਬਜ਼ਾ ਕੀਤਾ ਹੋਇਆ, ਤਾਲਾ ਮਾਰ ਗਏ ਨੇ। ਅਤੇ ਗੁਰੂ ਸਾਹਿਬ ਬਿਨਾਂ ਦਰਬਾਰ ਸਾਹਿਬ ਅੰਦਰ ਗਿਆ, ਵਾਪਸ ਬਾਹਰੋਂ ਬਾਹਰ ਹੀ ਇਸ਼ਨਾਨ ਕਰਕੇ ਹੀ ਚਲੇ ਗਏ। ਤਾਂ ਸ਼ਹਿਰ ਦੀਆਂ ਮਾਈਆਂ ਨੇ ਇਕੱਠੀਆਂ ਹੋ ਕੇ ਫਟਾਫਟ ਦੁੱਧ, ਦਹੀਂ, ਮੱਖਣ, ਮਿਸੀਆਂ ਰੋਟੀਆਂ, ਜੋ ਜੋ ਉਸ ਵੇਲੇ ਵਿਚਾਰੀਆਂ ਕਰ ਸਕਦੀਆਂ, ਫਟਾਫਟ ਹੀ ਲੰਗਰ ਤਿਆਰ ਕਰ ਲਿਆ। ਮਾਈਆਂ ਇਕੱਠੀਆਂ ਹੋ ਕੇ ਅਤੇ ਸਾਧ ਸੰਗਤ ਦੀ, ਸਾਰੇ ਸ਼ਹਿਰ ਦੀਆਂ, ਦੁੱਧ, ਦਹੀਂ, ਮੱਖਣ, ਪ੍ਰਸ਼ਾਦ ਦੇ ਸੰਗਤ ਵਾਸਤੇ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਕਿਹੜਾ ਇਕੱਲੇ ਸਨ, ਸਤਿਗੁਰਾਂ ਦੇ ਨਾਲ ਮੱਖਣ ਸ਼ਾਹ ਲਵਾਣਾ, ਉਹਦੀ ਫੌਜ ਅਤੇ ਹੋਰ ਵੀ ਬੜੇ ਕਮਾਈ ਵਾਲੇ ਸਿੱਖ ਬ੍ਰਹਮ ਗਿਆਨੀ ਸਾਧੂ ਸੰਤ ਸੀਗੇ। ਇੰਨੀ ਸੰਗਤ ਵਾਸਤੇ ਸ਼ਹਿਰ ਦੀਆਂ ਬੀਬੀਆਂ ਰਲ ਮਿਲ ਕੇ ਘਰਾਂ 'ਚੋਂ ਪ੍ਰਸ਼ਾਦੇ ਬਣਾਏ, ਕਿਸੇ ਨੇ ਦਾਲ, ਕਿਸੇ ਨੇ ਸਬਜ਼ੀ, ਜੋ ਵੀ ਸੀਗਾ ਉਹ ਵਿਚਾਰੀਆਂ ਲੈ ਕੇ ਅਤੇ ਵੱਲੇ ਵੇਰ ਕੇ ਆ ਗਈਆਂ। ਜਦੋਂ ਵੱਲੇ ਵੇਰ ਕੇ ਆਈਆਂ ਅਤੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੱਥਾ ਟੇਕ ਕੇ ਉਹਨਾਂ ਲੰਗਰ ਪ੍ਰਸ਼ਾਦਾ ਹਾਜ਼ਰ ਕੀਤਾ। ਲੰਗਰ ਪ੍ਰਸ਼ਾਦਾ ਛੱਕ ਕੇ ਗੁਰੂ ਸਾਹਿਬ ਜੀ ਨੂੰ ਪ੍ਰਸੰਨ ਕਰਕੇ ਅਤੇ ਬੇਨਤੀ ਕੀਤੀ, ਮਹਾਰਾਜ ਅੰਮ੍ਰਿਤਸਰ ਤੁਸੀਂ ਆਏ ਹੋ, ਸਾਡੇ ਕੋਲੋਂ ਸੇਵਾ ਨਹੀਂ ਹੋਈ ਅਤੇ ਸਾਨੂੰ ਮਾਫ਼ ਕਰ ਦਿਓ। ਅਤੇ ਸਤਿਗੁਰੂ ਕਹਿਣ ਲੱਗੇ, ਮਾਈ ਕੋ ਫਿਕਰ ਨਾ ਕਰ, ਮਾਈਆਂ ਰੱਬ ਰਜਾਈਆਂ। ਇਹ ਵਰ ਦੇ ਤਾ, ਮਾਈਆਂ ਰੱਬ ਰਜਾਈਆਂ ਦਾ ਬਚਨ ਗੁਰੂ ਸਾਹਿਬ ਜੀ ਨੇ ਵੱਲੇ ਵੇਰ ਕੇ ਮਾਈਆਂ ਨੂੰ ਬਖਸ਼ਿਸ਼ ਕੀਤਾ। ਸੋ ਸਾਧ ਸੰਗਤ ਜੀ, ਕਈ ਵਾਰੀ ਸਿਆਣੀਆਂ ਮਾਈਆਂ ਗੁਰੂਆਂ ਮਹਾਂਪੁਰਸ਼ਾਂ ਦੀ ਕਰੋਪੀ ਤੋਂ ਕੁੱਲਾਂ ਨੂੰ ਬਚਾ ਲੈਂਦੀਆਂ ਨੇ। ਇਹ ਮਾਈ ਵੀ ਬੜੀ ਸਿਆਣੀ ਸੀ, ਗੁਰੂ ਅਮਰਦਾਸ ਕੋਲ ਜਾ ਕੇ ਆਪਣੇ ਬੱਚੇ ਦੇ ਵਾਸਤੇ, ਆਪਣੇ ਪਰਿਵਾਰ ਦੇ ਵਾਸਤੇ ਸੁੱਖ ਮੰਗ ਲਈ। ਅਗਾਂਹ ਜਿਹੜੀ ਪੀੜ੍ਹੀ ਸੀ, ਪੋਤਰਾ ਸੀ ਉਹਦਾ, ਉਹਨੂੰ ਵੱਡੀ ਉਮਰ ਦਾ ਵਰ ਮਿਲ ਗਿਆ। ਹਾਂਜੀ।
ਦੋਹ ਪਈ ਪ੍ਰਸੰਨ ਸੋ ਦੋਹਰਾ ਇੱਕ ਪੰਡਿਤ ਬੇਨੀ ਹੁਤੋ।
ਸੋ ਸਾਧ ਸੰਗਤ ਜੀ, ਹੁਣ ਅਗਲਾ ਪ੍ਰਸੰਗ ਸ਼ੁਰੂ ਹੋਣਾ। ਫਿਰ ਪ੍ਰਸੰਗ ਸ਼ੁਰੂ ਹੋ ਜਾਵੇ ਤਾਂ ਫਿਰ ਛੱਡਣ ਨੂੰ ਜੀ ਨਹੀਂ ਕਰਦਾ, ਇਸ ਕਰਕੇ ਇੱਥੇ ਹੀ ਹੁਣ ਸਮਾਪਤੀ ਕਰ ਦਈਏ। ਕੱਲ੍ਹ ਨੂੰ ਫਿਰ ਆਪਾਂ ਪੰਡਿਤ ਬੇਨੀ ਜੀ ਦਾ ਪ੍ਰਸੰਗ ਸੁਣਾਂਗੇ, ਜਿਹੜੇ ਗੁਰੂ ਅਮਰਦਾਸ ਜੀ ਦੇ ਕੋਲ ਬੜੇ ਹੰਕਾਰੀ ਪੰਡਿਤ ਸਨ, ਉਹ ਸ਼ਿਆ ਸ਼ਾਸਤਰਾਂ ਦੇ, ਵੇਦਾਂ ਦੇ ਗਿਆਤਾ ਸਨ, ਵਿੱਦਿਆ ਕਾਂਸ਼ੀ ਤੋਂ ਪੜ੍ਹੇ ਹੋਏ ਸਨ, ਪਰ ਹੰਕਾਰ ਬੜਾ ਸੀਗਾ ਵੀ ਮੇਰੇ ਵਰਗਾ ਵਿਦਵਾਨ ਕੋਈ ਨਹੀਂ। ਗੁਰੂ ਸਾਹਿਬ ਦੇ ਕੋਲ ਆ ਕੇ ਉਹਨਾਂ ਦਾ ਹੰਕਾਰ ਕਿਵੇਂ ਟੁੱਟਿਆ, ਕਿਵੇਂ ਮਨ ਨੀਵਾਂ ਹੋਇਆ ਅਤੇ ਗੁਰੂ ਸਾਹਿਬ ਦੇ ਸਿੱਖ ਬਣੇ, ਗੁਰੂ ਅਮਰਦਾਸ ਸਾਹਿਬ ਦੀ ਸਿੱਖੀ ਧਾਰਨ ਕਰਕੇ ਗੁਰਮਤਿ ਦੇ ਪ੍ਰਚਾਰਕ ਬਣੇ, 22 ਮੰਜੀਆਂ 'ਚੋਂ ਇੱਕ ਮੰਜੀ ਵੀ ਉਹਨਾਂ ਨੂੰ ਪ੍ਰਾਪਤ ਹੋਈ। ਉਹਨਾਂ ਦੀ ਕਥਾ ਸ਼ੁਰੂ ਹੋਣੀ ਹੈ। ਆਪਾਂ ਕੱਲ੍ਹ ਨੂੰ ਸਰਵਣ ਕਰਨੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਗਮ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾਂਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਇੱਕ ਅੱਖਰ ਹਰ ਮਨ ਬਸ ਨਾਨਕ ਹੋਤ ਨਿਹਾਰ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।